ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ। ਨਾਮੋ ਚਿਤਵੈ ਨਾਮ ਪੜੈ, ਨਾਮ ਰਹੈ ਲਿਵ ਲਾਈ। ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ। ਨਾਮੋ ਚਿਤਵੈ ਨਾਮ ਪੜੈ, ਨਾਮ ਰਹੈ ਲਿਵ ਲਾਈ। ਨਾਮ ਪਦਾਰਥ ਪਾਇਆ, ਚਿੰਤਾ ਗਈ ਬਿਲਾਈ। ਸਤਿਗੁਰ ਮਿਲਿਐ ਨਾਮ ਉਪਜੈ, ਤਿਸ਼ਨਾ ਭੁੱਖ ਸਭ ਜਾਈ। ਨਾਨਕ ਨਾਮੇ ਰਤਿਆ, ਨਾਮੋ ਪੱਲੈ ਪਾਈ। ਸਤਿਗੁਰ ਮਿਲਿਐ ਨਾਮ ਉਪਜੈ, ਤਿਸ਼ਨਾ ਭੁੱਖ ਸਭ ਜਾਈ। ਨਾਨਕ ਨਾਮੇ ਰਤਿਆ, ਨਾਮੋ ਪੱਲੈ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀ ਆਪਾਂ ਨੂੰ ਸਰਵਨ ਕਰਾ ਕੇ ਗਏ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਰਾਗ ਸੋਰਠ ਦੇ ਅੰਦਰ ਵਾਰ ਦੀ 27ਵੀਂ ਪੌੜੀ ਦੇ ਨਾਲ ਲੱਗਦੇ ਸਲੋਕ ਨੇ। ਸਲੋਕ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਨੇ, ਪੌੜੀ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 653 ਤੇ ਇਹ ਸ਼ਬਦ ਸੁਭਾਈਮਾਨ ਹੈ। ਸਤਿਗੁਰੂ ਜੀ ਜੋ ਉਪਦੇਸ਼ ਸਿੱਖਿਆ ਸਾਡੇ ਸਾਰਿਆਂ ਉੱਤੇ ਕਿਰਪਾ ਕਰਦੇ ਨੇ ਇਸ ਸ਼ਬਦ ਦੇ ਰਾਹੀਂ। ਆਓ ਤਿਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ।
ਸਲੋਕ ਕਾਵਿ ਦੀ ਇੱਕ ਵਰੰਗੀ ਹੈ, ਜਿਵੇਂ ਦੋਹਰਾ ਚੌਪਈ। ਮਹੱਲਾ ਚੌਥਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਸਲੋਕ ਹੈ।
ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ।
ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ। ਇੱਥੇ ਜਿਹੜਾ ਗੁਰਮੁਖ ਅੱਖਰ ਦਾ ਸਰੂਪ ਹੈ, ਇਹ ਹੈ ਖੱਖੇ ਦੀ ਸਿਆਰੀ ਵਾਲਾ। ਵੈਸੇ ਬਾਣੀ ਵਿੱਚ ਖੱਖੇ ਨੂੰ ਔਂਕੜ ਵੀ ਲੱਗਾ ਹੋਇਆ ਹੈ, ਖੱਖਾ ਮੁਗਤਾ ਵੀ ਹੈ। ਇੱਕ ਵਚਨ ਵਾਸਤੇ ਔਂਕੜ ਲੱਗੇਗਾ, ਬਹੁ ਵਚਨ ਵਾਸਤੇ ਖੱਖਾ ਮੁਗਤਾ ਹੋਵੇਗਾ। ਹੁਣ ਇੱਥੇ ਗੁਰਮੁਖ ਖੱਖੇ ਨੂੰ ਸਿਆਰੀ, ਜਿਸ ਦਾ ਭਾਵ ਹੈ ਗੁਰੂ ਦੇ ਸਨਮੁਖ ਹੋਣ ਵਾਲਾ, ਰਹਿਣ ਵਾਲਾ। ਸਾਡੇ ਸਾਰਿਆਂ ਦੇ ਮਨ ਵਿੱਚ ਆਵੇਗਾ ਕਿ ਅਸੀਂ ਗੁਰੂ ਦੇ ਸਨਮੁਖ ਹੀ ਰਹਿੰਦੇ ਹਾਂ। ਪਰ ਜਦੋਂ ਆਪਾਂ ਬਾਣੀ ਦੀ ਕਸਵੱਟੀ ਲਾ ਕੇ ਵੇਖਾਂਗੇ, ਗੁਰਮੁਖ ਦੀ ਪਰਿਭਾਸ਼ਾ ਜਿਹੜੀ ਸਤਿਗੁਰਾਂ ਨੇ ਬਾਣੀ ਵਿੱਚ ਦੱਸੀ ਹੈ, ਕਿਸੇ ਵਿਰਲੇ ਉੱਤੇ ਹੀ ਟੁੱਕਦੀ ਹੈ। ਇਹ ਨਹੀਂ ਵੀ ਹੈਨ ਨਹੀਂ ਹੈਗੇ ਨੇ, ਪਰ ਬਹੁਤ ਘੱਟ ਹੈਨ ਵਿਰਲੇ, ਨਾ ਹੀ ਘਨੇ ਫੈਲ ਫੱਕੜ ਸੰਸਾਰ ਹੈਗੇ ਨੇ, ਪਰ ਬਹੁਤ ਘੱਟ। ਕਹਿਣ ਨੂੰ ਹਰ ਬੰਦਾ ਕਵੇਗਾ ਮੈਂ ਗੁਰਮੁਖ ਹਾਂ, ਤੇ ਕਈ ਵਾਰੀ ਅਸੀਂ ਵੀ ਬੈਠੇ ਸਟੇਜ ਤੇ ਕਹਿੰਦੇ ਗੁਰਮੁਖੋ, ਅਸੀਂ ਕਹਿੰਦੇ। ਪਰ ਜਿਹੜਾ ਗੁਰਮੁਖ ਅੱਖਰ ਹੈ, ਜਿਹੜੇ ਮੇਰੇ ਵੀਰ ਭੈਣਾਂ ਰੋਜ਼ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਨੇ, ਉੱਥੇ ਬੇਮੁਖ ਦੀ ਗੱਲ ਵੀ ਦੱਸੀ, ਸਨਮੁਖ ਦੀ ਗੱਲ ਵੀ ਦੱਸੀ। ਪੜ੍ਹਦਾ ਮੈਂ ਵੀ ਰੋਜ਼ ਹਾਂ, ਤੁਸੀਂ ਵੀ ਪੜ੍ਹਦੇ ਹੋ, ਪਰ ਪੜ੍ਹੇ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਇਹ ਵਿਰਲਿਆਂ ਦੇ ਹਿੱਸੇ ਵਿੱਚ ਆਇਆ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਗਈ ਕੋਈ ਜਿਉਂ ਰਹੇ ਗੁਰੂ ਨਾਲੇ, ਅੰਦਰੋਂ ਗੁਰੂ ਨਾਲ ਰਹਿਣਾ। ਜਦੋਂ ਸੰਸਾਰ ਵਿੱਚ ਵਿਚਰਦਿਆਂ ਜਿਹੜੇ ਗੁਰਮੁਖ ਆਪਾਂ ਸਮਝਦੇ ਹਾਂ ਜਾਂ ਕੁਆਂਦੇ ਨੇ, ਉਸੇ ਵਹਿਣ ਵਿੱਚ ਹੀ ਵਹਿ ਜਾਣ, ਜਿਸ ਵਹਿਣ ਵਿੱਚ ਮਨਮੁਖ ਵਹਿ ਰਹੇ ਨੇ, ਤੇ ਫਿਰ ਆਪਾਂ ਕੀ ਕਵਾਂਗੇ? ਮਹਾਰਾਜ ਆਖਦੇ ਨੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਗੱਲ ਆਈ ਵੀ ਗੁਰਮੁਖ ਦੇ ਅੰਦਰ ਸ਼ਾਂਤੀ ਏ, ਪਰ ਗੁਰਮੁਖ ਹੈ ਕੌਣ? ਭਾਈ ਸਾਹਿਬ ਨੂੰ ਪੁੱਛ ਲਈਏ, ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਆਹ ਚੀਜ਼ਾਂ ਗੁਰਮੁਖ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਜੇ ਹੈਨ ਤੇ ਗੁਰਮੁਖ ਅਖਵਾਨਾ ਮੁਬਾਰਕ ਹੈ। ਹਉ ਤਿਸ ਕੋਲ ਕੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ, ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਹਉ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਹਉ ਤਿਸ ਕੋਲ ਕਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ, ਹਉ ਤਿਸ ਕੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿਜ ਸਮਾਵੇ। ਗੁਰਮੁਖ ਹੱਸੈ ਗੁਰਮੁਖ ਰੋਵੈ, ਗੁਰਮੁਖ ਕਰੇ ਸਾਈ ਭਗਤ ਹੋਵੇ, ਗੁਰਮੁਖ ਹੋਵੇ ਸੋ ਕਰੇ ਵਿਚਾਰ, ਨਾਨਕ ਗੁਰਮੁਖ ਪਾਵੇ ਪਾਰ, ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਤਿੰਨ ਕੇ ਮੁਖ ਸਦ ਉਜਲੇ ਤਿਸ ਸੱਚੇ ਦਰਬਾਰ, ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ, ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮੇਲੇ ਸਿਰਜਨਹਾਰ। ਇੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹਰ ਬੰਦਾ ਸ਼ਾਂਤੀ ਸ਼ਾਂਤੀ ਕਰ ਰਿਹਾ ਹੈ। ਕਈ ਵਾਰੀ ਘਰਾਂ ਦੇ ਵਿੱਚ ਵੀ, ਸਭਾ ਸੁਸਾਇਟੀਆਂ ਦੇ ਵਿੱਚ ਵੀ, ਦਫ਼ਤਰਾਂ ਦੇ ਵਿੱਚ ਵੀ ਕੋਈ ਬੰਦਾ ਜ਼ਿਆਦਾ ਬੋਲੇ ਨਾ, ਕਾਲਾ ਬੋਲੇ, ਗੁੱਸੇ ਵਿੱਚ ਬੋਲੇ, ਤੇ ਸਾਡੇ ਅੰਦਰੋਂ ਇੱਕ ਅੱਖਰ ਨਿਕਲਦਾ, ਸ਼ਾਂਤੀ ਰੱਖੋ, ਸ਼ਾਂਤੀ। ਹੁਣ ਸ਼ਾਂਤੀ ਆਵੇਗੀ ਤਾਂ, ਸ਼ਾਂਤ ਅੰਦਰ ਤਾਂ ਹੋਵੇਗਾ, ਸਹਿਨਸ਼ੀਲਤਾ ਤਾਂ ਆਵੇਗੀ, ਠੰਡ ਅੰਦਰ ਤਾਂ ਆਵੇਗੀ, ਮਹਾਰਾਜ ਆਖਦੇ ਨੇ, ਜੇ ਗੁਰੂ ਦੇ ਸਨਮੁਖ ਹੋ ਕੇ ਚੱਲਾਂਗੇ। ਕਿਉਂਕਿ ਆਪ ਜੀ ਬਹੁਤ ਵਾਰੀ ਬਚਨ ਪੜ੍ਹਦੇ ਹੋ ਨਾ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਣਹਦ ਤੂਰੇ। ਇੱਕ ਹੁਕਮਨਾਮਾ ਆਪ ਜੀ ਬਹੁਤ ਵਾਰੀ ਸਰਵਨ ਕਰਦੇ ਹੋ ਟੋਡੀ ਰਾਗ ਦੇ ਵਿੱਚ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਹ ਸ਼ਬਦ ਹੈ, ਬੜੀ ਕਿਰਪਾ ਕੀਤੀ ਹੈ ਇੱਕੋ ਪੰਕਤੀ ਦੇ ਵਿੱਚ, ਵੀ ਐ ਗੁਰਸਿੱਖਾ ਐ ਗੁਰਮੁਖਾ ਐ ਬੰਦਿਆ ਐ ਇਨਸਾਨ ਐ ਆਦਮੀ, ਜੇ ਤੂੰ ਆਹ ਇੱਕ ਕੰਮ ਕਰ ਲਵੇ ਨਾ ਤੇ ਤੈਨੂੰ ਆ ਆ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ। ਰਸਨ ਗੁਣ ਗੋਪਾਲ ਨਿਧ ਗਾਇਨ, ਰਸਨਾਂ ਦੇ ਨਾਲ ਗੁਣਾਂ ਦੇ ਖਜ਼ਾਨੇ ਗੋਪਾਲ ਵਾਹਿਗੁਰੂ ਪਰਮਾਤਮਾ ਦੇ ਗੁਣ ਗਾ, ਤੇ ਗਾਉਣ ਵਾਲਾ ਪੁੱਛਦਾ ਜੇ ਗਾਵਾਂਗਾ ਕੀ ਮਿਲੇਗਾ? ਮਹਾਰਾਜ ਆਖਦੇ ਨੇ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭੁਲਾਇਨ। ਇੱਕ ਕੰਮ ਕਰ ਲੈ, ਵਾਹਿਗੁਰੂ ਦੇ ਗੁਣ ਗਾ ਲੈ, ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ। ਅਗਲਾ ਕੰਮ ਵਾਹਿਗੁਰੂ ਆਪ ਕਰੇਗਾ, ਗੁਰੂ ਆਪ ਕਰੇਗਾ, ਕਿ ਸ਼ਾਂਤੀ ਮਿਲੇਗੀ, ਸਹਿਜ ਮਿਲੇਗਾ, ਖੇੜਾ ਮਿਲੇਗਾ, ਤੇ ਨਾਲ ਸਾਰੇ ਦੁੱਖ ਨਾਸ ਹੋ ਜਾਣਗੇ। ਹਰ ਬੰਦਾ ਚਾਹੁੰਦਾ ਹੈ ਮੇਰੇ ਘਰ ਵਿੱਚ, ਮੇਰੇ ਪਰਿਵਾਰ ਵਿੱਚ, ਮੇਰੇ ਸਮਾਜ ਵਿੱਚ, ਮੇਰੇ ਦੇਸ਼ ਵਿੱਚ ਸ਼ਾਂਤੀ ਪੈਦਾ ਹੋਵੇ, ਸਹਿਜ ਹਰ ਬੰਦੇ ਦੇ ਵਿੱਚ ਆ ਜਾਵੇ, ਖੇੜਾ ਆ ਜਾਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਨ, ਇੱਥੇ ਬਸ ਨੇ। ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਨ, ਜਨਮ ਮਰਨ ਦੋਹੋਂ ਤੇ ਛੁਟੈ, ਭਵਜਲ ਜਗਤ ਤਰਾਇਨ, ਤੇ ਜੇ ਚਾਹੈ ਉਹ ਸੁੱਖ ਮੈਨੂੰ ਮਿਲੇ ਜਿਹੜਾ ਕਦੀ ਨਾਸ ਨਾ ਹੋਵੇ, ਤੇ ਫਿਰ ਕੀ ਕਰ। ਅਵਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਜੇ ਤੂੰ ਚਾਹੈ, ਇਹ ਗੱਲ ਐਵੇਂ ਨੀ ਕੀਤੀ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ, ਅਵਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਗੁਰਮੁਖ ਅੰਤਰ ਸ਼ਾਂਤ ਹੈ। ਜਿਹੜਾ ਬੰਦਾ ਗੁਰੂ ਦੇ ਸਨਮੁਖ ਰਹਿੰਦਾ, ਗੁਰੂ ਦੀ ਮਤ ਨੂੰ ਜੀਵਨ ਅੰਦਰ ਧਾਰਨ ਕਰਦਾ, ਉਸ ਦੇ ਅੰਦਰ ਹਮੇਸ਼ਾ ਹੀ ਠੰਡ ਵਰਤੀ ਰਹਿੰਦੀ, ਸ਼ਾਂਤੀ ਬਣੀ ਰਹਿੰਦੀ। ਕਿਉਂ? ਮਨ ਕਰਕੇ, ਤਨ ਕਰਕੇ। ਮਨ ਦੇ ਨੰਨੇ ਨੂੰ ਸਿਆਰੀ, ਤਨ ਦੇ ਨੰਨੇ ਨੂੰ ਸਿਆਰੀ। ਜਿਸ ਦਾ ਭਾਵ ਹੈ ਮਨ ਕਰਕੇ ਤਨ ਕਰਕੇ, ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਨਾਮ ਵਿੱਚ ਲੀਨ ਹੋਇਆ ਰਹਿੰਦਾ। ਆ ਭਾਈ ਸਾਹਿਬ ਜੀ ਅਖੀਰ ਵਿੱਚ ਭਗਤ ਕਬੀਰ ਜੀ ਦੇ ਸਲੋਕ ਆਪਾਂ ਨਾਲ ਸਾਂਝੇ ਕਰਕੇ ਗਏ ਨੇ। ਹੁਣ ਵੇਖੋ, ਕੰਮ ਵੀ ਕਰਦੇ ਨੇ ਉਹ, ਇਹ ਨਹੀਂ ਵੀ ਦੁਨੀਆਂ ਦੇ ਧੰਦੇ ਛੱਡ ਕੇ ਕੇਵਲ ਨਾਮ ਹੀ ਜਪਣ ਲੱਗ ਪੈਂਦੇ ਨੇ, ਨਹੀਂ। ਕੰਮ ਕਰਦੇ ਨੇ, ਪਰ ਜਿਹੜਾ ਮਨ ਹੈ, ਤਨ ਹੈ, ਉਹ ਨਾਮ ਵਿੱਚ ਹੀ ਜੁੜਿਆ ਰਹਿੰਦਾ, ਨਾਮ ਵਿੱਚ ਹੀ ਰੀਨ ਲੈਂਦੇ ਨੇ। ਨਾਮ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲੇ, ਰਾਮ ਨਾ ਲਾਵੋ ਚੀਤ, ਨਾਮਾ ਕਹਿ ਤਲੋਚਨਾ ਮੁਖਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਗੁਰਮੁਖ ਅੰਤਰ ਸ਼ਾਂਤ ਹੈ, ਗੁਰੂ ਦੇ ਸਨਮੁਖ ਰਹਿਣ ਵਾਲੇ ਦੇ ਅੰਦਰ ਸ਼ਾਂਤੀ ਹੈ, ਠੰਡ ਹੈ। ਕਿਉਂ? ਕਿਉਂਕਿ ਉਹ ਮਨ ਕਰਕੇ, ਤਨ ਕਰਕੇ ਨਾਮ ਵਿੱਚ ਲੀਨ ਹੋਇਆ ਰਹਿੰਦਾ, ਨਾਮ ਜਪਦਾ ਰਹਿੰਦਾ। ਨਾਮ ਵਿੱਚ ਲੀਨ ਹੋਣ ਤੋਂ ਭਾਵ ਮਨ ਮੇਰੋ ਗੱਜ, ਜੀਵਾ ਮੇਰੀ ਕਾਤੀ, ਮਪ ਮਪ ਕਾਟੂ, ਜਮ ਕੀ ਫਾਸੀ, ਕਹਾਂ ਕਰੋ ਜਾਤੀ, ਕਹਾਂ ਕਰੋ ਪਾਤੀ, ਰਾਮ ਕੋ ਨਾਮ ਜਪੂ ਦਿਨ ਰਾਤੀ, ਰੰਗਨ ਰੰਗੂ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਕੰਮ ਵੀ ਕਰਦੇ ਨੇ ਆਪਣਾ, ਜਿਹੜਾ ਰੰਗਾਈ ਦਾ ਛਪਾਈ ਦਾ ਸਾਰਾ ਕੰਮ ਵੀ ਕਰਦੇ ਨੇ, ਪਰ ਨਾਲ ਦੀ ਨਾਲ ਨਾਮ ਵੀ ਜਪਦੇ ਨੇ। ਸਾਨੂੰ ਵੀ ਸਮਝਾਇਆ, ਆਨੀ ਲੇ ਕਾਗਦ ਕਾਟੀ ਲੇ ਗੂਢੀ, ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾਂ ਸਿਓ ਬਾਤ ਬਤਾਊਆ, ਚੀਜ਼ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਰਹਾਉ ਦਾ ਬੰਦ ਹੈ, ਰਾਮ ਦੇ ਨਾਮ ਨਾਲ ਆਪਣੇ ਆਪ ਨੂੰ ਮਾਂਡੀ ਅਲੇ ਜੋੜੀ ਰੱਖ। ਕਿਵੇਂ? ਜਿਵੇਂ ਸੁਨਿਆਰਾ ਦੁਕਾਨ ਤੇ ਬਹਿ ਕੇ ਕੰਮ ਵੀ ਕਰੀ ਜਾਂਦਾ ਹੈ, ਗਾਹਕਾਂ ਨਾਲ ਗੱਲ ਵੀ ਕਰੀ ਜਾਂਦਾ, ਆਏ ਗਾਹਕ ਨੂੰ ਵੀ ਅਟੈਂਡ ਕਰਦਾ, ਨਾਮ ਵੀ ਜਪਿਆ, ਆਪਣਾ ਕੰਮ ਵੀ ਕਰੀ ਜਾਂਦਾ, ਭਗਤ ਜੀ ਕਹਿੰਦੇ ਨੇ ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਨਾਲ ਆਪਣੇ ਮਨ ਨੂੰ ਵੀ ਜੋੜ ਤੇ ਤਨ ਨੂੰ ਵੀ ਜੋੜ, ਕਿਉਂਕਿ ਤਿੱਥੈ ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨਾ ਕਥਨੇ ਜਾਏ। ਸੀਤੋ ਸੀਤਾ ਦਾ ਭਾਵ ਚੰਗੀ ਤਰ੍ਹਾਂ ਉਹਨਾਂ ਦਾ ਮਨ ਜਿਹੜਾ ਨਾ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਸੀਤਾ ਜਾਂਦਾ, ਜੁੜਿਆ ਰਹਿੰਦਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਦੇ ਅੰਦਰ ਸ਼ਾਂਤੀ ਠੰਡ ਵਰਤੀ ਰਹਿੰਦੀ। ਕਿਉਂ? ਉਹ ਮਨ ਕਰਕੇ ਤਨ ਕਰਕੇ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ ਨੇ, ਭਾਵੇਂ ਆਰੇ ਚੱਲਣ, ਭਾਵੇਂ ਦੇਗ ਵਿੱਚ ਉਬਾਲੇ ਜਾਣ, ਭਾਵੇਂ ਸਾਧ ਸੰਗਤ ਰੂੰ ਵਿੱਚ ਪਾ ਕੇ ਸਾੜੇ ਜਾਣ, ਬੰਨ ਕੇ ਰੂੰ ਦੇ ਵਿੱਚ ਸਾੜੇ ਜਾਣ, ਜੋ ਮਰਜ਼ੀ ਅਵਸਥਾ ਹੋਵੇ ਪਰ ਉਹ ਟੁੱਟਦੇ ਨਹੀਂ ਆਪਣੇ ਮਾਲਕ ਨਾਲੋ।
ਨਾਮੋ ਚਿਤਵੈ ਨਾਮ ਪੜੈ ਨਾਮ ਰਹਿ ਲਿਵ ਲਾਏ।
ਨਾਮ ਹੀ ਚਿਤਵਦੇ ਨੇ, ਧਿਆਉਂਦੇ ਨੇ, ਚੇਤੇ ਕਰਦੇ ਨੇ, ਨਾਮ ਹੀ ਪੜਦੇ ਨੇ ਤੇ ਨਾਮ ਵਿੱਚ ਹੀ ਉਹ ਆਪਣੀ ਲਿਵ ਲਾਈ ਰੱਖਦੇ ਨੇ। ਭਾਵ ਅੱਠੇ ਪੈਰ ਜਿਹੜੇ ਆਪਾਂ ਬਚਨ ਪੜ੍ਹਦੇ ਨਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਮਨ ਕਰਕੇ ਤਨ ਕਰਕੇ ਜੁੜੇ ਰਹਿੰਦੇ ਨੇ, ਪੜ੍ਹਦੇ ਵੀ ਨਾਮ ਨੇ, ਧਿਆਂਦੇ ਵੀ ਨਾਮ ਨੇ ਤੇ ਨਾਮ ਵਿੱਚ ਹੀ ਆਪਣੀ ਲਿਵ ਜੋੜੀ ਰੱਖਦੇ ਨੇ। ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾਇਆ ਪਿਛਲੇ ਦਿਨੀ, ਤੇ ਲਗਭਗ ਜਿੰਨੇ ਵੀ ਬਗਤੇ ਨੇ ਬੋਲਣ ਵਾਲੇ ਉਹਨਾਂ ਨੇ ਇਸ ਸਾਖੀ ਵੱਲ ਇਸ਼ਾਰਾ ਕੀਤਾ। ਜਦੋਂ ਦਾਈ ਦੌਲਤਾ ਬਾਬਾ ਕਾਲੂ ਜੀ ਦੇ ਘਰ ਵਿੱਚ ਆਈ, ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ, ਆਗਮਨ ਤੋਂ ਬਾਅਦ ਹਰਦਿਆਲ ਪੰਡਿਤ ਨੇ ਜਨਮ ਵੇਰੇ ਦੇ ਸਾਰੇ ਹਾਲਾਤ ਪੁੱਛੇ ਤੇ ਪਹਿਲਾ ਬਚਨ ਦਾਈ ਨੇ ਇਹ ਕਿਹਾ ਸੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਏ ਨੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਰੋਏ ਨਹੀਂ, ਹੱਸਦੇ ਹੋਏ ਸੰਸਾਰ ਵਿੱਚ ਆਏ ਨੇ। ਹੁਣ ਧਿਆਨ ਦੇਵਿਓ, ਆਪਾਂ ਵੀ ਪਰਿਵਾਰਾਂ ਵਾਲੇ ਹਾਂ, ਗ੍ਰਿਸਤੀ ਹਾਂ। ਜਦੋਂ ਕੋਈ ਬੱਚਾ ਸਾਡੇ ਘਰ ਵਿੱਚ ਜਨਮ ਲੈਂਦਾ, ਬੱਚੀ ਜਾਂ ਬੱਚਾ, ਤੇ ਅਸੀਂ ਇੱਕ ਦੂਜੇ ਨੂੰ ਵਧਾਈਆਂ ਉਦੋਂ ਦਿੰਦੇ ਹਾਂ ਜਦੋਂ ਅੰਦਰੋਂ ਰੋਣ ਦੀ ਆਵਾਜ਼ ਆਉਂਦੀ ਵੀ ਮਹਾਰਾਜ ਨੇ ਕਿਰਪਾ ਕਰ ਦਿੱਤੀ। ਇਹ ਵੀ ਸਾਨੂੰ ਤਸੱਲੀ ਹੁੰਦੀ, ਜਿਹੜਾ ਬੱਚਾ ਰੋਇਆ ਹੈ ਨਾ ਇਹ ਅਰੋਗ ਹੋਵੇਗਾ, ਬਿਮਾਰ ਨਹੀਂ ਹੋਵੇਗਾ। ਇਹ ਨਿਸ਼ਾਨੀ ਹੈ ਸਾਡੀ ਸੰਸਾਰੀ ਲੋਕਾਂ ਦੀ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਰੋਂਦੇ ਨਹੀਂ। ਗੁਰੂ ਨਾਨਕ ਪਾਤਸ਼ਾਹ ਬਾਰੇ ਆਪਾਂ ਪੜ੍ਹਦੇ ਹਾਂ ਵੀ ਰੋਏ ਨਹੀਂ। ਕਿਉਂ? ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਨ, ਸਾਚੀ ਲਿਵੈ ਬਿਨ ਦੇਹ ਨਿਮਾਨੀ, ਦੇਹ ਨਿਮਾਨੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾਤ ਸਮਰੱਥ ਕੋਈ ਨਾ ਹੀ ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾ ਹੀ ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ। ਫਿਰ ਅਗਲੀ ਪੌੜੀ ਅੱਗੇ ਜਾ ਕੇ ਆਉਂਦੀ ਹੈ, ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜਹੀ, ਕਿਰਤ ਕਰਤੇ ਖੇਲ ਰਚਾਇਆ, ਜਾਂ ਤਿਸ ਭਾਨ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਸੰਸਾਰੀ ਬੰਦੇ ਰੋਂਦੇ ਨੇ, ਲਿਵ ਟੁੱਟ ਜਾਂਦੀ ਹੈ, ਰੱਬ ਦੇ ਪਿਆਰੇ ਨਹੀਂ ਰੋਂਦੇ ਕਿਉਂਕਿ ਲਿਵ ਜੁੜੀ ਰਹਿੰਦੀ। ਬਸ ਇੰਨਾ ਫਰਕ ਹੈ, ਉਹਨਾਂ ਦੀ ਲਿਵ ਟੁੱਟਦੀ ਨਹੀਂ, ਸਾਡੀ ਲਿਵ ਜਿਹੜੀ ਟੁੱਟ ਜਾਂਦੀ ਉਹ ਜੁੜੇ ਰਹਿੰਦੇ ਨੇ। ਮਹਾਰਾਜ ਕਿਰਪਾ ਕਰਦੇ ਨੇ, ਉਹ ਨਾਮ ਹੀ ਪੜ੍ਹਦੇ ਨੇ, ਨਾਮ ਹੀ ਵਿਚਾਰਦੇ ਨੇ ਤੇ ਨਾਮ ਵਿੱਚ ਹੀ ਆਪਣੀ ਲਿਵ ਜੋੜੀ ਰੱਖਦੇ ਹਨ।
ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ,
ਤੇ ਜਿਨ੍ਹਾਂ ਨੂੰ ਨਾਮ ਪਦਾਰਥ ਮਿਲ ਜਾਂਦਾ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ, ਕੋਈ ਫਿਕਰ ਨਹੀਂ ਰਹਿ ਜਾਂਦਾ। ਆਪ ਹੀ ਬੇਫਿਕਰੇ ਨਹੀਂ ਹੁੰਦੇ, ਬਲਕਿ ਸੰਸਾਰ ਨੂੰ ਵੀ ਕਹਿੰਦੇ ਨੇ ਭਾਈ ਜੇ ਬੇਫਿਕਰੇ ਹੋਣਾ ਹੈ ਤੇ ਫਿਰ ਇਉਂ ਕਰੋ, ਇਹ ਗੱਲ ਆਪਣੇ ਮਨ ਵਿੱਚ ਧਾਰਨ ਕਰ ਲਓ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਬੰਦਿਆ, ਚਿੰਤਾ ਨਾ ਕਰ, ਚਿੰਤਾ ਰੱਬ ਨੂੰ ਹੈ। ਹੁਣ ਰੱਬ ਵਾਲੇ ਕੰਮ ਬੰਦਾ ਕਰਨਾ ਚਾਹੁੰਦਾ ਹੈ, ਜਿਸ ਕਰਕੇ ਇਸ ਦੀ ਚਿੰਤਾ ਮੁੱਕਦੀ ਨਹੀਂ, ਚਿੰਤਾ ਵਿੱਚ ਹੈ। ਮਹਾਰਾਜ ਨੇ ਬਚਨ ਕੀਤਾ, ਚਿੰਤਤ ਹੀ ਦਿਸੈ ਸਭ ਕੋਈ, ਚੇਤੈ ਏਕ ਤਹੀ ਸੁਖ ਹੋਏ। ਇੱਕ ਬਚਨ ਆਪ ਜੀ ਸਾਰਿਆਂ ਨੂੰ ਪਤਾ ਹੈ, ਤੁਸੀਂ ਪੜ੍ਹਦੇ ਹੋ, ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ ਬੁਝੀਆ। ਰੱਖ ਏਕ ਹਮਾਰਾ ਸੁਆਮੀ ਸਗਲ ਗਟਾਂਕਾ ਅੰਤਰ ਜਾਮੀ। ਅਗਲੀਆਂ ਪੰਕਤੀਆਂ, ਸੋਏ ਅਚਿੰਤਾ ਜਾਗ ਅਚਿੰਤਾ, ਜਹ ਕਹਾ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਨੂੰ ਨਾਮ ਪਦਾਰਥ ਮਿਲ ਜਾਂਦਾ ਗੁਰੂ ਰਾਹੀਂ, ਤੇ ਹਰ ਤਰ੍ਹਾਂ ਦੀ ਚਿੰਤਾ ਬਿਲਾਏ ਦੂਰ ਹੋ ਜਾਂਦੀ ਹੈ ਉਹਨਾਂ ਦੀ।
ਸਤਿਗੁਰ ਮਿਲਿਆ ਨਾਮ ਉਪਜੈ ਤਿਸ਼ਨਾ ਭੁੱਖ ਸਭ ਜਾਏ।
ਸਤਿਗੁਰੂ ਦੇ ਨਾਲ ਮਿਲਿਆ ਨਾਮ ਅੰਦਰ ਉਪਜਦਾ ਹੈ, ਪ੍ਰਗਟ ਹੁੰਦਾ, ਪੈਦਾ ਹੁੰਦਾ, ਨਾਮ ਨਾਲ ਸੰਬੰਧ ਜੁੜਦਾ, ਤੇ ਜਿਸ ਦਾ ਨਾਮ ਨਾਲ ਸੰਬੰਧ ਜੁੜਦਾ ਉਸ ਦੀ ਤ੍ਰਿਸ਼ਨਾ ਤੇ ਭੁੱਖ ਸਾਰੀ ਮੁੱਕ ਜਾਂਦੀ। ਆਪਾਂ ਪੜ੍ਹਦੇ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਨਹਿ ਨਿੰਦਿਆ ਨ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰ ਸੋਗ ਤੇ ਰਹੇ ਨਿਆਰੋ ਨਾਹੀ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੇ ਨਾਹਨ, ਤੈ ਘਟ ਬ੍ਰਹਮ ਨਿਵਾਸਾ। ਫਿਰ ਕਿਰਪਾ ਕੀਤੀ, ਗੁਰ ਕਿਰਪਾ ਜਹਿ ਨਰ ਕੋ ਕੀਨੀ, ਗੁਰ ਕਿਰਪਾ ਜਹਿ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਪਯੋ ਗੋਬਿੰਦ ਸਿਉ, ਨਾਨਕ ਲੀਨ ਪਯੋ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ, ਜਿਉ ਪਾਨੀ ਸੰਗ ਪਾਨੀ, ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨਾ ਆਵੈ ਪੀਰ। ਪੀਰ ਦਾ ਭਾਵ ਹੈ ਦੁੱਖ, ਜਿਹਨੂੰ ਆਪਾਂ ਪੀੜਾ ਕਹਿੰਦੇ ਹਾਂ। ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨਾ ਆਵੈ ਪੀਰ, ਭੁੱਖ ਤਿੱਖ ਤਿਸ ਨਾ ਵਿਆਪਈ, ਜਮ ਨਹੀਂ ਆਵੈ ਨੀਰ। ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਨਾਮ ਪਦਾਰਥ ਮਿਲ ਜਾਂਦਾ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਮੁੱਕ ਜਾਂਦੀਆਂ ਨੇ, ਕਿਉਂਕਿ ਸਤਿਗੁਰੂ ਨਾਲ ਮਿਲਿਆ, ਸਤਿਗੁਰੂ ਨੂੰ ਮਿਲਣ ਕਰਕੇ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਏ, ਤੇ ਫਿਰ ਉਹਨਾਂ ਦੀਆਂ ਸਾਰੀਆਂ ਭੁੱਖਾਂ ਤ੍ਰਿਸ਼ਨਾਵਾਂ ਦੂਰ ਹੋ ਜਾਂਦੀਆਂ ਹਨ।
ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ।
ਨਾਮ ਨਾਲ ਜੁੜਿਆ, ਰਤਿਆਂ ਤੋਂ ਭਾਵ ਰੰਗੀਜਿਆ, ਨਾਮ ਨਾਲ ਪਿਆਰ ਕੀਤਿਆਂ, ਨਾਮ ਹੀ ਪੱਲੇ ਪੈਂਦਾ, ਨਾਮ ਹੀ ਮਿਲਦਾ। ਹੁਣ ਸਾਧ ਸੰਗਤ, ਦੁਨਿਆਵੀ ਗੱਲਾਂ ਕਰਾਂਗੇ, ਦੁਨਿਆਵੀ ਗੱਲਾਂ ਪੱਲੇ ਪੈਣਗੀਆਂ। ਨਾਮ ਜਪਾਂਗੇ, ਨਾਮ ਪੱਲੇ ਪਵੇਗਾ। ਸਤਿਗੁਰਾਂ ਨੇ ਇਸੇ ਵਾਸਤੇ ਸਾਨੂੰ ਕਿਹਾ ਨਾ ਵੀ ਭਾਈ, ਜਿੰਨਾ ਵੀ ਹੋ ਸਕੇ ਆਪਣੇ ਪਿਓ ਦਾਦੇ ਦੇ ਖਜ਼ਾਨੇ ਨਾਲ ਸੰਬੰਧ ਜੋੜੋ। ਅਸੀਂ ਜੇ ਭੁੱਖੇ ਹਾਂ, ਦੂਜਿਆਂ ਦੇ ਘਰ ਵੱਲ ਝਾਕ ਰੱਖਦੇ ਹਾਂ, ਕਾਰਨ ਹੈ ਅਸੀਂ ਆਪਣੇ ਘਰ ਵੱਲ ਵੇਖਿਆ ਹੀ ਨਹੀਂ, ਆਪਣੇ ਘਰ ਵੱਲ ਵੇਖਿਆ ਹੀ ਨਹੀਂ। ਮਹਾਰਾਜ ਦਾ ਇੱਕ ਬਚਨ ਹੈ, ਜਿਹੜੇ ਬੰਦੇ ਕੋਲ ਆਪਣੇ ਘਰ ਵਿੱਚ ਚੀਜ਼ ਹੋਵੇ ਤੇ ਗੁਆਂਢੀ ਕੋਲੋਂ ਮੰਗਣ ਵਾਸਤੇ ਚਲਾ ਜਾਵੇ ਤੇ ਉਹ ਕੀ ਕਵੇਗਾ? ਉਲਾਮਾ ਦੇਵੇਗਾ ਨਾ, ਉਹਨੂੰ ਪਤਾ ਹੈ ਵੀ ਤੇਰੇ ਘਰ ਵਿੱਚ ਚੀਜ਼ ਹੈਗੀ ਪਰ ਤੂੰ ਫੇਰ ਮੰਗਣ ਆ ਗਿਆ। ਮਹਾਰਾਜ ਆਖਦੇ ਨੇ ਘਰ ਹੁੰਦਾ ਮੰਗਣ ਜਾਈਏ, ਉਲਾਮਾ ਮਿਲੇ ਤਹੀ। ਸਾਡੇ ਪਿਓ ਦਾਦੇ ਨੇ ਸਾਨੂੰ ਬੜਾ ਵੱਡਾ ਖਜ਼ਾਨਾ ਦਿੱਤਾ, ਅਮੀਰ ਆ, ਪਰ ਸਾਡੀ ਹਾਲਤ ਗਰੀਬਾਂ ਵਾਲੀ। ਮਹਾਰਾਜ ਆਖਦੇ ਨੇ ਨਾ, ਹਮ ਧਨਵੰਤ ਭਾਗੜ ਸਚ ਨਾਏ, ਹਰ ਗੁਣ ਗਾਵੇ ਸਹਿ ਸੁਭਾਏ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟਿਆ ਤੋਲ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਏ। ਕਉ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸੇ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨ ਜਾਈ, ਨਿਤ ਨਿਤ ਰੱਖ ਉਰਤਾਰੋ। ਨਾਮ ਜਪਾਂਗੇ ਤੇ ਜਪਦਿਆਂ ਜਪਦਿਆਂ ਵਾਧਾ ਹੀ ਹੋਵੇਗਾ, ਘਾਟਾ ਨਹੀਂ ਪਵੇਗਾ। ਮਹਾਰਾਜ ਆਖਦੇ ਨੇ ਨਾਮ ਜਿਹੜਾ ਜਪਦਾ ਹੈ ਉਸ ਦੇ ਪੱਲੇ ਨਾਮ ਹੀ ਪੈਂਦਾ, ਜਿਹੜਾ ਨਾਮ ਨਾਲ ਰੰਗੀ ਜਾਂਦਾ ਹੈ, ਨਾਮ ਨਾਲ ਜੁੜ ਜਾਂਦਾ ਹੈ, ਉਸ ਦੇ ਪੱਲੇ ਵੀ ਨਾਮ ਹੀ ਪੈਂਦਾ ਹੈ।
ਮਹੱਲਾ ਚੌਥਾ।
ਅਗਲੇ ਸ਼ਲੋਕ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ,
ਸਤਿਗੁਰ ਪੁਰਖ ਜੇ ਮਾਰਿਆ, ਭ੍ਰਮ ਭ੍ਰਮਿਆ ਘਰ ਛੋੜ ਗਿਆ।
ਹੁਣ ਮਨਮੁਖ ਦੀ ਗੱਲ ਸ਼ੁਰੂ ਹੋਈ ਹੈ। ਜਿਹਨੂੰ ਸਤਿਗੁਰੂ ਨੇ, ਪੁਰਖ ਵਾਹਿਗੁਰੂ ਪਰਮਾਤਮਾ ਨੇ ਮਾਰ ਦਿੱਤਾ ਹੈ, ਭਾਵ ਜਿਹੜਾ ਸਤਿਗੁਰੂ ਵੱਲੋਂ ਵੀ ਮਰ ਗਿਆ ਤੇ ਵਾਹਿਗੁਰੂ ਵੱਲੋਂ ਵੀ ਮਰ ਗਿਆ, ਹੁਣ ਉਹ ਕੌਣ ਹੈ? ਪਤਾ ਸਾਨੂੰ ਸਾਰਿਆਂ ਨੂੰ ਹੈ, ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ। ਸਤਿਗੁਰੂ ਵੱਲੋਂ ਕੌਣ ਮਰਿਆ ਹੈ, ਵਾਹਿਗੁਰੂ ਵੱਲੋਂ ਕੌਣ ਮਰਿਆ ਹੈ? ਜਿਹੜਾ ਆਖਾਂ ਜੀਵਾਂ ਵਿਸਰੈ ਮਰ ਜਾਣ ਵਾਲੀ ਗੱਲ ਨੂੰ ਪ੍ਰੈਕਟੀਕਲੀ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕਰਦਾ। ਕਿਉਂ? ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਹਨੂੰ ਸਤਿਗੁਰੂ ਨੇ ਮਾਰ ਦਿੱਤਾ ਹੈ, ਵਾਹਿਗੁਰੂ ਨੇ ਮਾਰ ਦਿੱਤਾ ਹੈ, ਉਹ ਭਟਕ ਜਾਂਦਾ ਹੈ, ਭਟਕਣਾ ਵਿੱਚ ਪੈ ਕੇ, ਤੇ ਕੀ ਕਰਦਾ? ਆਪਣਾ ਘਰ ਛੱਡ ਦਿੰਦਾ। ਇਹ ਜਿਹੜਾ ਸਲੋਕ ਹੈ, ਇਸ ਨਾਲ ਵਿਦਵਾਨਾਂ ਨੇ ਉਥਾਨਕਾ ਵੀ ਲਿਖੀ, ਜਿਵੇਂ ਗੋਂਦੇ ਦਾ ਪੁੱਤਰ ਮਰਵਾਏ ਜਿਹੜੇ ਸੀ, ਤੱਪੇ ਦੇ ਭੜਕਾਏ ਹੋਏ, ਸਤਿਗੁਰਾਂ ਦੇ ਕੋਲੋਂ ਆ ਕੇ ਹਿੱਸਾ ਮੰਗਦੇ ਨੇ। ਹਾਲੇ ਕਿ ਜਿਹੜੀ ਭੇਟਾ ਸੰਗਤਾਂ ਰੱਖਦੀਆਂ ਨੇ, ਗੁਰੂ ਕੇ ਲੰਗਰ ਚੱਲਦੇ ਨੇ। ਕਦੀ ਆਪਾਂ ਪੜ੍ਹੀਏ ਇਤਿਹਾਸ ਨੂੰ, ਕਹਿਣ ਲੱਗੇ ਅੱਧ ਚਾਹੀਦਾ। ਮਹਾਰਾਜ ਕਹਿਣ ਲੱਗੇ ਵੀ ਲੰਗਰ ਚੱਲਦਾ, ਪ੍ਰਸ਼ਾਦਾ ਛਕ ਜਾਇਆ ਕਰੋ। ਇਸ ਤੋਂ ਵੱਧ ਕੁਝ ਨਹੀਂ, ਅੱਧ ਉਦੋਂ ਕੋਈ ਨਹੀਂ ਮਿਲਣਾ, ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤੁਹਾਡੇ ਪਰਿਵਾਰ ਉੱਤੇ, ਨਗਰ ਵਸਿਆ। ਤੇ ਮਹਾਰਾਜ ਕਹਿਣ ਲੱਗੇ ਗੁਰੂ ਕਾ ਲੰਗਰ ਸਖਤ ਚੱਲਦਾ, ਛਕ ਲਿਆ ਕਰੋ। ਪਰ ਇਹ ਫਰਿਆਦੀ ਹੋਣ ਵਾਸਤੇ ਚਲੇ ਗਏ। ਤੇ ਵਿਦਵਾਨ ਸੱਜਣ ਕਹਿੰਦੇ ਨੇ ਜਦੋਂ ਅਕਬਰ ਕੋਲ ਵੀ ਗਏ ਨਾ ਤੇ ਪੁੱਛਿਆ ਕੌਣ ਆਇਆ, ਕਹਿੰਦੀ ਸ਼ਿਕਾਇਤ ਕਰਨ ਵਾਸਤੇ ਆਇਆ। ਤੇ ਦੱਸਿਆ ਦੱਸਣ ਵਾਲਿਆਂ ਨੇ ਵੀ ਜਿਨ੍ਹਾਂ ਦੇ ਦਰਸ਼ਨ ਕਰਕੇ ਆਇਓ ਨਾ, ਜਿਨ੍ਹਾਂ ਦੇ ਲੰਗਰ ਵਿੱਚ ਬਹਿ ਕੇ ਪੰਗਤ ਵਿੱਚ ਲੰਗਰ ਛਕ ਕੇ ਆਇਓ, ਉਹਨਾਂ ਦੀ ਸ਼ਿਕਾਇਤ ਕਰਨ ਵਾਸਤੇ ਆਏ ਨੇ। ਧੱਕੇ ਮਾਰ ਕੇ ਕੱਢ ਦਿੱਤੇ। ਗੌੜੀ ਰਾਗ ਵਿੱਚ ਵੀ ਆਪਾਂ ਪੜ੍ਹਦੇ ਹਾਂ, ਇੱਥੇ ਵੀ ਸ਼ਲੋਕ ਦੇ ਸੰਬੰਧ ਵਿੱਚ ਲਿਖਿਆ ਕਿ ਤੱਪੇ ਦੇ ਭੜਕਾਏ ਹੋਏ ਜਿਹੜੇ ਸਨ ਨਾ ਲੋਕ, ਸਤਿਗੁਰੂ ਮਹਾਰਾਜ ਦੇ ਉੱਤੇ ਹਾਵੀ ਹੋ ਕੇ ਆ ਗਏ। ਸਤਿਗੁਰੂ ਮਹਾਰਾਜ ਨੇ ਜਦੋਂ ਜਵਾਬ ਦਿੱਤਾ ਫਿਰ ਇਹ ਫਰਿਆਦੀ ਹੋਈ, ਉੱਥੇ ਵੀ ਬੇਇੱਜ਼ਤੀ ਹੋਈ। ਵਿਦਵਾਨ ਸੱਜਣ ਕਹਿੰਦੇ ਨੇ ਵੀ ਜਿਨ੍ਹਾਂ ਨੂੰ ਸਤਿਗੁਰੂ ਨੇ ਮਾਰ ਦਿੱਤਾ, ਵਾਹਿਗੁਰੂ ਨੇ ਮਾਰ ਦਿੱਤਾ, ਜਿਹੜੇ ਸਤਿਗੁਰੂ ਨੂੰ ਭੁੱਲ ਗਏ, ਵਾਹਿਗੁਰੂ ਨੂੰ ਭੁੱਲ ਗਏ, ਉਹ ਭਟਕਣਾ ਵਿੱਚ ਪੈ ਗਏ ਤੇ ਘਰ ਛੱਡ ਕੇ ਬਾਹਰ ਚਲੇ ਗਏ। ਘਰ ਛੱਡ ਦਿੱਤਾ, ਬਾਹਰ ਚਲੇ ਗਏ।
ਉਸ ਪਿੱਛੇ ਵੱਜੇ ਫੱਕੜੀ, ਮੋਹ ਕਾਲਾ ਆ ਗਏ ਭਇਆ।
ਫੱਕੜੀ ਸ਼ਬਦ ਜਿਹੜਾ ਨਾ, ਇਹ ਹੁੰਦਾ ਬੇਇੱਜ਼ਤੀ। ਜਿਵੇਂ ਕੋਈ ਤਾੜੀ ਮਾਰ ਕੇ ਹੱਸ ਪਵੇ ਨਾ ਤੇ ਕਿਸੇ ਦੀ ਬੇਇੱਜ਼ਤੀ ਕਰਨੀ ਹੋਵੇ, ਤੇ ਬਹੁਤੇ ਬੰਦੇ ਤਾੜੀ ਮਾਰ ਕੇ ਹੱਸਦੇ ਨੇ ਤੇ ਓਏ ਓਏ ਕਰਦੇ ਨੇ। ਵਿਦਵਾਨ ਕਹਿੰਦੇ ਨੇ ਇਸ ਦੇ ਅੱਖਰੀ ਅਰਥ ਨੇ ਬੇਇੱਜ਼ਤੀ। ਉਹਨਾਂ ਲੋਕਾਂ ਦੀ ਬੇਇੱਜ਼ਤੀ ਹੁੰਦੀ ਹੈ ਤੇ ਫਿਰ ਜਦੋਂ ਬਾਹਰ ਜਾਂਦੇ ਨੇ, ਲੋਕਾਂ ਦੇ ਵਿੱਚ ਵਿਚਰਦੇ ਨੇ, ਉੱਥੇ ਵੀ ਜਿਹੜਾ ਹੈ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ, ਉੱਥੇ ਵੀ ਬਦਨਾਮੀ ਖੱਟਣੀ ਪੈਂਦੀ। ਉਹਨਾਂ ਦੀ ਫੱਕੜੀ ਹੁੰਦੀ ਹੈ, ਫੱਕੜ ਵੱਜਦੀ, ਭਾਵ ਤਾੜੀ ਲੋਕ ਮਾਰਦੇ ਨੇ, ਉਹਨਾਂ ਦੀ ਬੇਇੱਜ਼ਤੀ ਕਰਦੇ ਨੇ ਬਾਹਰ ਵੀ ਤੇ ਘਰ ਵਿੱਚ ਵੀ।
ਉਸ ਅਰਲ ਬਰਲ ਮੋਹ ਨਿਕਲੈ, ਨਿਤ ਝੱਗੂ ਸੁੱਟਦਾ ਮੋਆ।
ਜਿਹਨੂੰ ਗੁਰੂ ਨੇ ਮਾਰ ਦਿੱਤਾ ਹੈ, ਵਾਹਿਗੁਰੂ ਨੇ ਮਾਰ ਦਿੱਤਾ ਹੈ, ਜਿਹੜਾ ਨਿੰਦਿਆ ਹੀ ਕਰਦਾ ਰਹਿੰਦਾ ਹਰ ਵੇਲੇ, ਮਹਾਰਾਜ ਕਹਿੰਦੇ ਨੇ ਬਕਵਾਸ ਹੀ ਮਾਰਦਾ। ਅਰਲ ਬਰਲ, ਅਰਲ ਬਰਲ ਦਾ ਮਤਲਬ ਬਕਵਾਸ ਮਾਰਨਾ। ਮਹਾਰਾਜ ਕਹਿੰਦੇ ਨੇ ਉਹ ਬਕਵਾਸ ਮਾਰਦੇ ਨੇ ਤੇ ਉਹਨਾਂ ਦੇ ਮੂੰਹ ਵਿੱਚੋਂ ਝੱਗ ਨਿਕਲਦੀ, ਗੁੱਸੇ ਵਿੱਚ ਆ ਕੇ ਲੋਕਾਂ ਦੀ ਨਿੰਦਿਆ ਕਰਦੇ ਹਨ ਤੇ ਆਤਮਕ ਮੌਤ ਤੇ ਮਰੇ ਰਹਿੰਦੇ ਨੇ।
ਕਿਆ ਹੋਵੇ ਕਿਸੇ ਹੀ ਦੈ ਕੀਤਾ, ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ।
ਮਹਾਰਾਜ ਨੇ ਨਾ ਬਾਣੀ ਵਿੱਚ ਇਹਨਾਂ ਲੋਕਾਂ ਉੱਤੇ ਵੀ ਤਰਸ ਖਾਧਾ ਹੈ। ਤਰਸ, ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ। ਜੇ ਗੁਰੂ ਵੱਲੋਂ ਮਰ ਗਏ ਨੇ, ਵਾਹਿਗੁਰੂ ਵੱਲੋਂ ਮਰ ਗਏ ਨੇ, ਉਹਨਾਂ ਦੇ ਜੀਵਨ ਦੇ ਪਿਛਲੇ ਸੰਸਕਾਰ ਹੀ ਨੇ, ਇਸ ਵਿੱਚ ਕੋਈ ਕੁਝ ਨਹੀਂ ਕਰ ਸਕਦਾ, ਕੋਈ ਉਹਨਾਂ ਦੇ ਬਾਰੇ ਕੁਝ ਨਹੀਂ ਕਹਿ ਸਕਦਾ, ਕਿਉਂਕਿ ਉਹਨਾਂ ਦੇ ਭਾਗ ਹੀ ਇਹੋ ਜਿਹੇ ਨੇ, ਉਹਨਾਂ ਦੇ ਹਿੱਸੇ ਵਿੱਚ ਹੀ ਇਹੋ ਚੀਜ਼ ਆਈ। ਆਪਾਂ ਕਈ ਵਾਰੀ ਕਹਿੰਦੇ ਹਾਂ ਨਾ ਵੀ ਜਿਹੜੇ ਬੰਦੇ ਨਿੰਦਿਆ ਚੁਗਲੀ ਕਰਦੇ ਰਹਿਣ, ਅਸੀਂ ਕਹਿੰਦੇ ਇਹਨਾਂ ਨੂੰ ਦਾਤ ਹੀ ਇਹੋ ਮਿਲੀ ਹੋਈ, ਇਹਨਾਂ ਨੇ ਕੰਮ ਹੀ ਇਹੋ ਕਰਨਾ। ਮਹਾਰਾਜ ਕਿਰਪਾ ਕਰਦੇ ਨੇ, ਕਿਆ ਹੋਵੇ ਕਿਸੇ ਹੀ ਦੇ ਕੀਤੇ, ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ। ਸ਼ੁਰੂ ਤੋਂ ਹੀ ਸੰਸਕਾਰ ਉਹਨਾਂ ਦੇ ਅੰਦਰ ਇਹੋ ਜਿਹਾ ਬਣ ਗਏ ਨੇ। ਜਿਹੋ ਜਿਹਾ ਸੁਭਾਅ ਹੋਵੇਗਾ, ਹੌਲੀ ਹੌਲੀ ਸੰਸਕਾਰ ਵੀ ਉਸ ਤਰ੍ਹਾਂ ਦੇ ਬਣਦੇ ਜਾਣਗੇ। ਤੇ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਹਿੱਸੇ ਵਿੱਚ ਹੀ ਨਿੰਦਿਆ ਆਈ ਹੈ।
ਜਿੱਥੇ ਉਹ ਜਾਏ ਤਿੱਥੇ ਉਹ ਝੂਠਾ, ਕੂੜ ਬੋਲੇ ਕਿਸੇ ਨਾ ਭਾਵੇ।
ਝੂਠ ਬੋਲਣ ਵਾਲਾ ਬੰਦਾ ਕੁਝ ਸਮੇਂ ਵਾਸਤੇ ਹੋ ਸਕਦਾ, ਘਰ ਵਿੱਚ ਵੀ, ਸਭਾ ਸੁਸਾਇਟੀ ਵਿੱਚ ਵੀ, ਸਮਾਜ ਵਿੱਚ ਵੀ, ਦੇਸ਼ ਵਿੱਚ ਵੀ ਥੋੜਾ ਬਹੁਤਾ ਸਤਿਕਾਰ ਲੈ ਲਵੇ, ਪਰ ਜਦੋਂ ਕੂੜ ਦੀ ਖੁੱਟੇ ਨਾਨਕਾ ਓੜਕ ਸੱਚ ਰਹੀ ਵਾਲੀ ਗੱਲ ਆਉਂਦੀ ਨਾ, ਜਾਂ ਉਗੜ ਗਿਆ ਖੋਟਾ ਟੱਬਵਾ ਜਾਂ ਨਦਰ ਸਰਾਫੀ ਆਇਆ ਵਾਲੀ ਗੱਲ, ਫਿਰ ਇਹਨਾਂ ਲੋਕਾਂ ਦਾ ਜੋ ਹਾਲ ਹੁੰਦਾ ਨਾ, ਮਹਾਰਾਜ ਕਿਰਪਾ ਕਰਦੇ ਨੇ। ਅਸੀਂ ਬਾਣੀ ਪੜ੍ਹਨ ਵਾਲੇ ਜਿੰਨੇ ਵੀ ਬੈਠੇ ਹਾਂ ਜਾਂ ਸੁਣ ਰਹੇ ਨੇ, ਮਹਾਰਾਜ ਆਖਦੇ ਨੇ ਜਿਹੜਾ ਝੂਠ ਬੋਲਦਾ, ਝੂਠੇ ਦਾ ਸਤਿਕਾਰ ਲੋਕ ਵੀ ਨਹੀਂ ਕਰਦੇ। ਇੱਕ ਵਾਰੀ ਫਿਰ ਪੜ੍ਹ ਦਿਓ।
ਜਿੱਥੇ ਉਹ ਜਾਏ ਤਿੱਥੇ ਉਹ ਝੂਠਾ,
ਜਿਹੜਾ ਘਰ ਵਿੱਚ ਝੂਠਾ ਬਾਹਰ ਵੀ ਝੂਠਾ, ਜਿੱਥੇ ਜਾਏਗਾ ਉੱਥੇ ਝੂਠਾ ਹੀ ਹੈ, ਤੇ ਜਿਹੜਾ ਕੂੜ ਬੋਲਣ ਵਾਲਾ ਹੈ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਕੂੜ ਬੋਲਣ ਵਾਲਾ ਬੰਦਾ, ਝੂਠ ਬੋਲਣ ਵਾਲਾ ਬੰਦਾ ਜਿਹੜਾ ਨਾ, ਉਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਇਹ ਹੁਣ ਸਾਨੂੰ ਧਿਆਨ ਰੱਖਣਾ ਚਾਹੀਦਾ, ਬਾਣੀ ਪੜ੍ਹ ਸੁਣ ਕੇ ਇਹਨਾਂ ਔਗੁਣਾਂ ਦਾ ਤਿਆਗ ਕਰਨਾ ਚਾਹੀਦਾ, ਕਿਉਂਕਿ ਸਾਜ ਕੀਜੈ ਗੁਨਾ ਕੇਰੀ ਛੋੜ ਅਵਗਨ ਚੱਲੀਏ। ਝੂਠਾ ਘਰ ਵਿੱਚ ਵੀ ਝੂਠਾ, ਬਾਹਰ ਵੀ ਝੂਠਾ ਹੈ, ਤੇ ਝੂਠਾ ਬੰਦਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਇੱਕ ਵਿਦਵਾਨ ਦੇ ਮੈਂ ਬਚਨ ਪੜ੍ਹ ਰਿਹਾ ਸੀ, ਉਹ ਕਹਿੰਦੇ ਨੇ ਵੀ ਇੱਕ ਨਗਰ ਉਜੜ ਗਿਆ, ਤੇ ਨਗਰ ਦੇ ਲੋਕ ਜਿਹੜੇ ਸੀ ਨਾ, ਜਿੱਧਰ ਮੂੰਹ ਆਇਆ ਉਧਰ ਚਲੇ ਗਏ। ਇੱਕ ਪਿੰਡ ਵਿੱਚ ਇੱਕ ਬੰਦਾ ਗਿਆ ਤੇ ਜਾ ਕੇ ਕਹਿਣ ਲੱਗਾ ਵੀ ਮੈਂ ਤੁਹਾਡੇ ਵਿੱਚ ਰਹਿਣਾ। ਪਿੰਡ ਵਾਲਿਆਂ ਨੇ ਹਾਲੇ ਕੋਈ ਜਵਾਬ ਨਹੀਂ ਦਿੱਤਾ, ਪਰ ਕਹਿੰਦਾ ਵੀ ਰਹਿਣ ਤੋਂ ਪਹਿਲਾਂ ਮੈਂ ਪੁੱਛਾਂਗਾ ਵੀ ਇੱਥੋਂ ਦੇ ਲੋਕਾਂ ਦਾ ਸੁਭਾਅ ਕਿਹੋ ਜਿਹਾ। ਤੇ ਸਿਆਣਾ ਬੰਦਾ ਜਿਹੜਾ ਸੀ ਨਾ ਪਿੰਡ ਦਾ ਮੁਖੀ, ਉਹ ਕਹਿਣ ਲੱਗਾ ਵੀ ਇੱਥੋਂ ਪੁੱਛਣ ਦੇ ਪਹਿਲਾਂ ਤੂੰ ਇਹ ਦੱਸ ਵੀ ਜਿੱਥੋਂ ਆਇਆ ਉੱਥੋਂ ਦੇ ਲੋਕਾਂ ਦਾ ਸੁਭਾਅ ਕੀ ਸੀ। ਕਹਿਣ ਲੱਗਾ ਜੀ ਮੈਂ ਤਾਂ ਅਰਦਾਸਾਂ ਬੜੀ ਦੇਰ ਦੀਆਂ ਕਰ ਰਿਹਾ ਸੀ, ਪਰ ਮੇਰੀ ਅਰਦਾਸ ਬਹੁਤ ਦੇਰ ਬਾਅਦ ਸੁਣੀ ਗਈ ਵੀ ਇਹ ਪਿੰਡ ਉਜੜਿਆ। ਅਰਦਾਸ ਮੈਂ ਬਹੁਤ ਦੇਰ ਦੀ ਕਰ ਰਿਹਾ ਸੀ ਵੀ ਪਿੰਡ ਉਜੜ ਜਾਣਾ ਚਾਹੀਦਾ, ਪਰ ਬਹੁਤ ਦੇਰ ਬਾਅਦ ਉਜੜਿਆ। ਮੁਖੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪ੍ਰੇਮੀਆਂ ਤੇਰੇ ਵਾਸਤੇ ਇੱਥੇ ਕੋਈ ਥਾਂ ਨਹੀਂ, ਤੈਨੂੰ ਫਿਰ ਇੱਥੇ ਅਰਦਾਸਾਂ ਕਰਨੀਆਂ ਪੈਣਗੀਆਂ, ਤੈਨੂੰ ਅਰਦਾਸਾਂ ਫਿਰ ਕਰਨੀਆਂ ਪੈਣਗੀਆਂ, ਇਸ ਵਾਸਤੇ ਤੂੰ ਕਿਤੇ ਹੋਰ ਹੀ ਵਾਸਾ ਕਰ ਲੈ। ਇੰਨੀ ਦੇਰ ਨੂੰ ਇੱਕ ਹੋਰ ਬੰਦਾ ਆ ਗਿਆ, ਉਹ ਵੀ ਕਹਿਣ ਲੱਗਾ ਜੀ ਮੈਂ ਤੁਹਾਡੇ ਨਗਰ ਵਿੱਚ ਰਹਿਣਾ, ਪਰ ਉਹਨੇ ਸਵਾਲ ਕੋਈ ਨਹੀਂ ਕੀਤਾ। ਨਗਰ ਦਾ ਮੁਖੀ ਕਹਿਣ ਲੱਗਾ ਵੀ ਰਹਿਣ ਤੋਂ ਪਹਿਲਾਂ ਪੁੱਛੇਗਾ ਨੀ ਵੀ ਇਸ ਨਗਰ ਦੇ ਲੋਕਾਂ ਦਾ ਸੁਭਾਅ ਕਿਹੋ ਜਿਹਾ। ਕਹਿਣ ਲੱਗਾ ਜੀ ਨਹੀਂ, ਮੈਨੂੰ ਪੁੱਛਣ ਦੀ ਲੋੜ ਨਹੀਂ, ਮੈਂ ਜਿੱਥੋਂ ਆਇਆ ਨਾ ਉੱਥੋਂ ਦੇ ਲੋਕਾਂ ਦਾ ਵੀ ਸੁਭਾਅ ਬਹੁਤ ਚੰਗਾ ਸੀ, ਤੇ ਮੈਨੂੰ ਪਤਾ ਹੈ ਤੁਹਾਡਾ ਵੀ ਸੁਭਾਅ ਬਹੁਤ ਚੰਗਾ ਹੋਵੇਗਾ। ਹੁਣ ਉਹਨੇ ਕਹਿ ਦਿੱਤਾ ਵੀ ਸਾਰੇ ਪਿੰਡ ਦੇ ਦਰਵਾਜ਼ੇ ਤੇਰੇ ਵਾਸਤੇ ਖੁੱਲ੍ਹੇ ਨੇ। ਪਿੰਡ ਵਾਲੇ ਕਹਿਣ ਲੱਗੇ ਵੀ ਸਵਾਲ ਤਾਂ ਪਹਿਲੇ ਦਾ ਵੀ ਇਹੋ ਸੀ, ਤੇ ਸਵਾਲ ਇਹਦਾ ਵੀ ਉਹੋ ਹੀ ਹੈ, ਇਹਦੇ ਵਾਸਤੇ ਤੁਸੀਂ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਨੇ, ਤੇ ਉਸ ਬੰਦੇ ਨੂੰ ਅੱਗੇ ਤੋਰ ਦਿੱਤਾ। ਤੇ ਮੁਖੀ ਪਿੰਡ ਦਾ ਕਹਿਣ ਲੱਗਾ ਪਿਆਰਿਓ, ਉਹ ਬੰਦਾ ਸਾਡੇ ਵਿੱਚ ਰਹਿ ਜਾਂਦਾ ਤੇ ਸਾਨੂੰ ਇਕੱਲਾ ਇਕੱਲਾ ਕਰ ਦੇਣਾ ਸੀ, ਇਹ ਬੰਦਾ ਸਾਡੇ ਵਿੱਚ ਰਹੇਗਾ ਤੇ ਸਾਨੂੰ ਜੋੜ ਕੇ ਰੱਖੇਗਾ। ਫਿਰ ਧਿਆਨ ਦੇਵਿਓ, ਅਸੀਂ ਜੁੜੇ ਰਵਾਂਗੇ। ਮਹਾਰਾਜ ਆਖਦੇ ਨੇ ਝੂਠਾ ਬੰਦਾ ਜਿੱਥੇ ਵੀ ਜਾਵੇਗਾ ਝੂਠਾ ਹੈ, ਤੇ ਝੂਠਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਇਹ ਤਜਰਬਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਬਾਣੀ ਦੇ ਅੰਦਰ ਦਰਜ ਕੀਤਾ ਹੈ।
ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ, ਜੈਸਾ ਕੋਈ ਕਰੈ ਤੈਸਾ ਕੋਈ ਪਾਵੈ।
ਮਹਾਰਾਜ ਆਖਦੇ ਨੇ ਸੰਤ ਜਨੋ ਸਤਸੰਗਿਓ, ਮੇਰੇ ਵਾਹਿਗੁਰੂ ਦੀ ਵਡਿਆਈ ਵੇਖੋ, ਵਡੱਪਣ ਕੀ ਹੈ, ਧੱਕਾ ਨਹੀਂ ਕਿਸੇ ਨਾਲ ਕਰਦਾ। ਜਿਹੋ ਜਿਹਾ ਕੋਈ ਕਰਦਾ ਹੈ ਉਹੋ ਜਿਹਾ ਫਲ ਪਾ ਲੈਂਦਾ, ਤੇ ਬਾਣੀ ਸਾਰੀ ਨੇ ਜ਼ੋਰ ਦਿੱਤਾ ਹੈ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦਰਾ ਖੇਤ, ਆਪੇ ਬੀਜ ਆਪੇ ਖਾਓ। ਮਹਾਰਾਜ ਆਖਦੇ ਨੇ ਕਿ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਸਦਾ ਫਲ ਉਹਨੂੰ ਉਹੋ ਜਿਹਾ ਪ੍ਰਾਪਤ ਹੋ ਜਾਂਦਾ। ਇਹ ਵਡਿਆਈ ਹੈ ਵਾਹਿਗੁਰੂ ਪਰਮਾਤਮਾ ਦੀ, ਤੇ ਸਾਨੂੰ ਬਾਰ ਬਾਰ ਸਮਝਾਇਆ ਗਿਆ ਹੈ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵੀ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਨ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੇ ਜਾਏ। ਤੇ ਫਰੀਦ ਜੀ ਇਸੇ ਵਾਸਤੇ ਬਾਬਾ ਜੀ ਕਿਰਪਾ ਕਰਦੇ ਨੇ, ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵਈ ਸਾਈਂ ਦੇ ਦਰਬਾਰ, ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ, ਤਲਬਾ ਪੌਸਨ ਆਕੀਆਂ ਬਾਕੀ ਜਿਨ੍ਹਾਂ ਰਹੀ, ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ, ਆਵਨ ਜਾਨ ਨਾ ਸੁਚਈ, ਭੀੜੀ ਗਲੀ ਫਹੀ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਮਹਾਰਾਜ ਆਖਦੇ ਨੇ ਵਾਹਿਗੁਰੂ ਦੀ ਵਡਿਆਈ ਹੈ, ਸੰਜਨੋ ਜਿਹੋ ਜਿਹਾ ਕਰਮ ਕੋਈ ਕਰਦਾ ਹੈ ਤਿਹੋ ਜਿਹਾ ਫਲ ਉਹਨੂੰ ਪ੍ਰਾਪਤ ਹੋ ਜਾਂਦਾ ਹੈ।
ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚ ਅੱਗੋ ਦੇ ਜਨ ਨਾਨਕ ਆਖ ਸੁਣਾਵੇ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਵਾਹਿਗੁਰੂ ਪਰਮਾਤਮਾ ਦੇ ਦਰ ਤੇ ਜਾ ਕੇ ਜੋ ਕੁਝ ਪੁੱਛਿਆ ਜਾਣਾ ਜਾਂ ਉੱਥੇ ਹਾਲਤ ਹੋਣੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ। ਭਾਵ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਉੱਥੇ ਜਾ ਕੇ ਪਤਾ ਨਹੀਂ ਕੀ ਹੋਵੇਗਾ, ਕੀ ਹਾਲ ਹੋਏਗਾ। ਮਹਾਰਾਜ ਆਖਦੇ ਨੇ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਜੋ ਕੁਝ ਬੀਤਣਾ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ। ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚ ਹੈ ਅੱਗੋਂ ਦੇ ਜਨ ਨਾਨਕ ਆਖ ਸੁਣਾਏ। ਜਿਹੜੀ ਵਿਚਾਰ ਤੁਹਾਡੇ ਨਾਲ ਪੁੱਛ ਗਿੱਛ ਵਾਹਿਗੁਰੂ ਪਰਮਾਤਮਾ ਦੇ ਦਰਬਾਰ ਵਿੱਚ ਹੋਣੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਸੁਣਾ ਰਿਹਾ। ਭਾਵ ਸਾਵਧਾਨ ਹੋ ਜਾਓ, ਮਾੜੇ ਕੰਮ ਨਾ ਕਰੋ ਜਿਨ੍ਹਾਂ ਦਾ ਤੁਹਾਡੇ ਕੋਲ ਜਵਾਬ ਹੀ ਕੋਈ ਨਾ ਹੋਵੇ। ਆਪਣੀ ਜ਼ਿੰਦਗੀ ਦੇ ਅੰਦਰ ਚੰਗੇ ਕਰਮ ਕਰੋ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਆਪਾਂ ਕਹਿੰਦੇ ਹਾਂ ਵੀ ਨਾ ਕੁਝ ਲੈ ਕੇ ਆਏ ਨਾ ਕੁਝ ਲੈ ਕੇ ਜਾਣਾ। ਨਹੀਂ ਭਾਈ, ਲੈ ਕੇ ਵੀ ਆਏ ਹਾਂ, ਲੈ ਕੇ ਵੀ ਜਾਣਾ। ਰੱਬ ਨੇ ਸਵਾਸ ਸਾਨੂੰ ਦਿੱਤੇ ਨੇ, ਇਹਨਾਂ ਸਵਾਸਾਂ ਨਾਲ ਜੋ ਕੁਝ ਇਕੱਠਾ ਕਰਾਂਗੇ, ਮਾੜਾ ਜਾਂ ਚੰਗਾ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਵਾਹਿਗੁਰੂ ਦੇ ਦਰ ਤੇ ਜੋ ਵਿਚਾਰ ਹੋਣੀ, ਗੁਰੂ ਮਹਾਰਾਜ ਕਹਿੰਦੇ ਨੇ ਮੈਂ ਤੁਹਾਨੂੰ ਪਹਿਲਾਂ ਸੁਣਾ ਰਿਹਾ, ਦੱਸ ਰਿਹਾ ਹਾਂ।
ਪੌੜੀ ਗੁਰ ਸੱਚੈ ਬੰਦਾ ਥੇਹੋ ਰਖਵਾਲੇ ਗੁਰ ਦਿੱਤੇ।
ਗੁਰੂ ਸੱਚੇ ਨੇ ਸੰਗਤ ਰੂਪੀ ਪਿੰਡ ਜਿਹੜਾ ਨਾ ਇਹ ਬੱਧਾ ਹੈ, ਤੇ ਸਤਸੰਗੀ ਰਖਵਾਲੇ ਜਿਹੜੇ ਨੇ ਉਹ ਗੁਰੂ ਨੇ ਦਿੱਤੇ ਨੇ। ਕੁਝ ਵਿਦਵਾਨ ਕਹਿੰਦੇ ਨੇ ਵੀ ਮਹਾਰਾਜ ਨੇ ਨਗਰ ਵਸਾਇਆ, ਉਸ ਦੀ ਉਥਾਨਕਾਂ ਨਾਲ ਦੱਸਦੇ ਨੇ, ਪਰ ਵਿਦਵਾਨਾਂ ਨੇ ਇਹ ਅਰਥ ਕੀਤੇ ਨੇ ਸਤਸੰਗਤ ਰੂਪੀ ਪਿੰਡ ਥੇ ਗੁਰੂ ਨੇ ਵਸਾਇਆ, ਤੇ ਸਤਸੰਗੀ ਜਿਹੜੇ ਨੇ ਨਾ ਗੁਰੂ ਨੇ ਰਖਵਾਲੇ ਦਿੱਤੇ ਹਨ। ਸਤਸੰਗੀ ਇਸ ਸੰਗਤ ਦੇ ਰਖਵਾਲੇ ਨੇ। ਸੰਗਤ ਵਿੱਚ ਹੀ ਜੇ ਸਤਸੰਗੀ ਆਣਗੇ ਤੇ ਤਾਂ ਹੀ ਸੰਗਤ ਦੀ ਸ਼ੋਭਾ ਹੈ ਨਾ। ਮਹਾਰਾਜ ਕਿਰਪਾ ਕਰਦੇ ਨੇ, ਗੁਰੂ ਨੇ ਸਤਸੰਗਤ ਰੂਪੀ ਪਿੰਡ ਵਸਾਇਆ ਤੇ ਸਤਸੰਗੀ ਰੂਪੀ ਰਖਵਾਲੇ ਗੁਰੂ ਨੇ ਦਿੱਤੇ ਹਨ।
ਪੂਰਨ ਹੋਈ ਆਸ ਗੁਰ ਚਰਣੀ ਮਨ ਰੱਤੇ।
ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਰੱਤਾ ਗਿਆ, ਉਹਨਾਂ ਦੀਆਂ ਸਾਰੀਆਂ ਇਸ਼ਾਵਾਂ ਅੰਦਰੂਨੀ ਬਾਹਰੀ ਆਸਾ ਮਨਸਾ ਸਾਰੀਆਂ ਹੀ ਪੂਰੀਆਂ ਹੋ ਜਾਂਦੀਆਂ ਨੇ। ਕਿਹਨਾਂ ਦਾ? ਜਿਨ੍ਹਾਂ ਦਾ ਨਾਮ ਵਿੱਚ ਮਨ ਰੱਤਾ ਜਾਂਦਾ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਦੋਂ ਨਾਮ ਵਿੱਚ ਮਨ ਰੱਤਾ ਜਾਂਦਾ, ਵਾਹਿਗੁਰੂ ਪਰਮਾਤਮਾ ਦੇ ਚਰਨਾਂ ਨਾਲ ਕੋਈ ਜੁੜ ਜਾਂਦਾ, ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ।
ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ।
ਗੁਰੂ ਕਿਰਪਾਲੂ ਹੈ, ਗੁਰੂ ਬੇਅੰਤ ਹੈ, ਤੇ ਮਹਾਰਾਜ ਆਖਦੇ ਨੇ ਐਸੇ ਗੁਰੂ ਦੇ ਚਰਨਾਂ ਨਾਲ ਜਦੋਂ ਕੋਈ ਜੁੜਦਾ ਹੈ, ਅਰਦਾਸ ਕਰਦਾ ਹੈ, ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਗੁਰੂ ਬੇਅੰਤ ਹੈ, ਗੁਰੂ ਕਿਰਪਾਲੂ ਹੈ, ਗੁਰੂ ਦੇ ਇੰਨੇ ਗੁਣ ਹਨ। ਮਹਾਰਾਜ ਆਖਦੇ ਹਨ ਅਵਗਨ ਜਿਹੜੇ ਨਾ, ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਉਸਦੇ ਸਾਰੇ ਹੱਤੇ ਤੋਂ ਭਾਵ ਨਾਸ ਹੋ ਜਾਂਦੇ ਨੇ।
ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ।
ਜਿਨ੍ਹਾਂ ਉੱਤੇ ਗੁਰੂ ਆਪਣੀ ਕਿਰਪਾ ਕਰ ਦਿੰਦਾ ਹੈ ਤੇ ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ। ਸਤ ਸੰਗਤ ਹੈ ਤਾਂ ਅਸੀਂ ਸਾਰੇ ਗੁਰੂ ਦੇ ਹਾਂ। ਵੇਖੋ 80,000 ਦਾ ਇਕੱਠ ਹੈ ਤੇ ਉਸ ਵਿੱਚੋਂ ਕਿੰਨਿਆਂ ਨੇ ਅੰਮ੍ਰਿਤ ਛਕਿਆ? ਧਿਆਨ ਦੇਵੋ 20,000 ਨੇ, 3/4 ਰਹਿ ਗਏ। ਪਰ ਜਿਹੜੇ 20,000 ਵੀ ਨੇ ਉਹਨਾਂ ਵਿੱਚੋਂ ਵੀ ਇੱਕ ਨੂੰ ਕਹਿ ਦਿੱਤਾ ਇਹ ਮੇਰੇ ਪਿਆਰੇ ਨੇ, ਇੱਕ ਨੂੰ ਕਹਿ ਦਿੱਤਾ ਇਹ ਮੇਰੇ ਮੁਕਤੇ ਨੇ, ਕਿਉਂਕਿ 5 ਪਿਆਰਿਆਂ ਤੋਂ ਬਾਅਦ ਜਿਹਨਾਂ 5 ਨੇ ਛਕਿਆ ਨਾ ਉਹਨਾਂ ਨੂੰ ਮੁਕਤੇ ਕਿਹਾ ਜਾਂਦਾ। 4 ਮੁਕਤਿਆਂ ਦੀ ਗੱਲ ਵੀ ਹੈਗੀ, ਪਰ ਜਿਨ੍ਹਾਂ ਨੇ 5 ਤੋਂ ਬਾਅਦ ਛਕਿਆ ਉਹਨਾਂ ਨੂੰ ਮੁਕਤੇ ਦਾ ਖਿਤਾਬ ਦਿੱਤਾ ਗਿਆ। ਮਹਾਰਾਜ ਕਿਰਪਾ ਕਰਦੇ ਨੇ ਜਿਨ੍ਹਾਂ ਨੂੰ ਗੁਰੂ ਆਪਣੇ ਬਣਾ ਦਿੰਦਾ ਕਿਰਪਾ ਕਰਕੇ। ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰਦਾ ਹੈ ਉਹਨਾਂ ਨੂੰ ਆਪਣੇ ਬਣਾ ਦਿੰਦਾ। ਆਪਣੇ ਗੁਰੂ ਦੇ ਕੌਣ ਹਨ? ਜਿਹੜੇ ਗੁਰੂ ਦੀ ਮਤ ਵਿੱਚ ਆਪਣੀ ਮਤ ਨੂੰ ਮਿਲਾ ਦਿੰਦੇ ਨੇ। ਬੇਸ਼ੱਕ ਕੋਈ ਬੇਦੀ ਹੋਵੇ, ਸੋਢੀ ਹੋਵੇ, ਤ੍ਰੇਨ ਕੁਲ ਦਾ ਹੋਵੇ, ਭੱਲਿਆਂ ਦਾ ਹੋਵੇ ਤੇ ਜਾਤ ਦਾ ਮਾਣ ਕਰੇ ਨਹੀਂ। ਮਹਾਰਾਜ ਨੇ ਡੰਕੇ ਦੀ ਆਵਾਜ਼ ਤੇ ਕਿਹਾ ਸੀ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਤੈਨੂੰ ਜਾਤ ਦਾ ਮਾਣ ਠੀਕ ਹੈ, ਤੈਨੂੰ ਕਰਨਾ ਵੀ ਚਾਹੀਦਾ, ਤੂੰ ਗੁਰੂ ਦੀ ਕੁੱਲ ਵਿੱਚੋਂ ਹੈ, ਪਰ ਗੁਰੂ ਦੇ ਗੁਣ ਵੀ ਆਪਣੇ ਜੀਵਨ ਅੰਦਰ ਧਾਰਨ ਕਰ, ਗੁਰੂ ਦੀ ਕਿਰਪਾ ਦਾ ਪਾਤਰ ਵੀ ਬਣ ਤੇ ਫਿਰ ਤੂੰ ਗੁਰੂ ਦਾ ਬਣੇਗਾ ਤੇ ਗੁਰੂ ਤੇਰੇ ਉੱਤੇ ਆਪਣੀ ਕਿਰਪਾ ਕਰੇਗਾ।
ਨਾਨਕ ਸਤ ਬਲਿਹਾਰ ਜਿਸ ਗੁਰ ਕੇ ਗੁਣ ਇਤੇ।
ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਸ ਗੁਰੂ ਦੇ ਇੰਨੇ ਗੁਣ ਹਨ ਮੈਂ ਉਸ ਤੋਂ ਬਲਿਹਾਰ ਜਾਣਾ। ਸਤਿਗੁਰੂ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਅਵਗਨਿਆਰੇ, ਸਤਿਗੁਰੂ ਪੂਰਾ ਵੈਦ ਹੈ, 5 ਰੋਗ ਅਸਾਧਨ ਵਾਰੇ, ਸੁਖ ਸਾਗਰ ਗੁਰਦਿਓ ਹੈ, ਸੁਖ ਦੇ ਮੇਲ ਲਏ ਦੁਖਿਆਰੇ, ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ, ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੇ ਉਤਾਰੇ, ਸਤਿਗੁਰ ਪੁਰਖ ਸੁਜਾਨ ਹੈ, ਵੱਡੇ ਅਜ਼ਾਨ ਮੁਗਧ ਨਿਸਤਾਰੇ, ਸਤਿਗੁਰ ਆਗੂ ਜਾਣੀਏ, ਬਾਹਾਂ ਪਕੜ ਅੰਦਰੇ ਉਧਾਰੇ, ਮਾਨ ਨੇ ਮਾਨੇ ਸਦ ਬਲਿਹਾਰੇ। ਗੁਰੂ ਵਿੱਚ ਗੁਣ ਨੇ, ਸਤਿਗੁਰੂ ਵੱਡਾ ਘਰ ਸਲਾਈਏ, ਜਿਸ ਵਿੱਚ ਵੱਡੀਆਂ ਵੱਡੇ ਆਈਆਂ। ਮਹਾਰਾਜ ਆਖਦੇ ਨੇ ਜਿਸ ਗੁਰੂ ਦੇ ਇੰਨੇ ਗੁਣ ਹਨ ਉਸ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ। ਤੇ ਆਓ ਇੱਕ ਵਾਰੀ ਗਾ ਲਈਏ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤ ਕੀ ਏ, ਜਿਨ ਮਾਨਸ ਤੇ ਦੇਵਤ ਕੀ ਏ, ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ, ਗੁਰੂ ਦੀ ਮਤ ਨੂੰ ਜੀਵਨ ਅੰਦਰ ਧਾਰਨ ਕਰੀਏ, ਵਾਹਿਗੁਰੂ ਦਾ ਨਾਮ ਜਪੀਏ, ਲੋਕ ਨਾਲ ਪ੍ਰਲੋਕ ਸੋਰੇਗਾ। ਇੰਨੀ ਕੁ ਸੇਵਾ ਪ੍ਰਵਾਨ ਕਰਨੀ, ਸਮੁੱਚੇ ਪ੍ਰਬੰਧ ਦਾ ਬਹੁਤ ਧੰਨਵਾਦ। ਕੱਲ ਦੀ ਸੇਵਾ ਬਾਕੀ ਹੈ, ਆਪ ਸੰਗਤਾਂ ਦੇ ਦਰਸ਼ਨ ਕੱਲ ਨੂੰ ਵੀ ਕਰਾਂਗੇ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਨਾਨਕ ਸਤ
ਬਲਿਹਾਰ ਜਿਸ ਗੁਰ ਕੇ ਗੁਣ ਇੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।